जन नानक भगत दर तुल ब्रह्म संसार एक जी क्या बखाने। एक जी क्या बखाने हक बल बल हक बल 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 सद बल 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 सद बल 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 सद बल सगल भवन धारे सगल भवन धारे एक थे किए बिस्थारे सगल भवन धारे सगल भवन धारे एक थे किए बिस्थारे एक थे किए बिस्थारे पूर रहे सर्ब में पूर रहे ओ सर्ब में आप है निरारे आप है निरारे निरारे हाक बल बल हाक बल 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 सद बल हार बल बल सद बल हारे बल बल सद बल हारे हर गुण नाही अंत पारे हर गुण नाही अंत पारे जी जंत सब थारे जी जंत सब थारे सगल को दाता सगल को दाता एक बुरा रे ਸ਼ਗਲ ਕਾ ਦਾਤਾ ਸ਼ਗਲ ਕਾ ਦਾਤਾ ਇੱਕ ਅਲਖ ਮੁਰਾਰ ਇੱਕ ਅਲਖ ਮੁਰਾਰੇ ਹਾਕ ਬਲ ਬਲ ਹਾਕ ਬਲ 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 ਸਦ ਬਲ 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 ਸਤ ਬਲਿਹਾ ਬਲ ਬਲ ਸਤ ਬਲਿਹਾ ਆਪ ਹੀ ਧਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ ਕੁਦਰਤ ਹੈ ਦਿਖਾਰੇ ਆਪ ਹੀ ਧਰਨ ਧਾਰੇ ਆਪ ਹੀ ਧਰਨ ਧਾਰੇ ਕੁਦਰਤ ਹੈ ਬਰਨ ਚੇਨ ਨਾਹੀ ਬਰਨ ਚੇਨ ਨਾਹੀ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਮੁਖ ਨਾਮ ਸਾਰੇ ਮਸਾਰੇ ਬਲ ਬਲ ਹਾਕ ਬਲ 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 ਸਦ ਬਲ 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 ਸਦ ਬਲ ਜਨ ਨਾਨਕ ਭਗਤ ਘਰ ਤੁਲ ਬ੍ਰਹਮ ਸਭ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਭ ਸਾਰੇ ਇੱਕ ਜੀ ਕਿਆ ਬਖਾਨੇ ਇੱਕ ਜੀ ਕਿਆ ਬਖਾਨੇ ਹਾਕ ਬਲ ਬਲ ਹਾਕ ਬਲ 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 ਸਦ ਬਲ 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 ਸਦ ਬਲ हाँ के बल 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 सत बल हारी, हाँ के बल 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 सत बल हारी, सगल भवन धारे सगल भवन धारे, एक कहे थे कि ये बिस्थारे, एक थे कि ये बिस्थारे, सगल भवन धारे पूर रहो सर्व में, पूर रहो सर्व में आप है निरारे, आप है निरारे, अपनी कुदरत अपनी कुदरत सगल भवन धारे, आप ही ने आप साजे, आप ही ने आप साजे, आप ही ने रचियो नाम दुई कुदरत साजिए, सगल भवन धारे दुई कुदरत साजिए, कर आसन पूर रहो सर्व में कर आसन, निर्गुण आप निर्गुण आप सर्गुण भी ओही, एक जी क्या बखाने निर्गुण आप सरगुण भी ओही, कलाधार जिन सगली मोही, अपने चरित प्रभ आप बनाए, अपने चरित प्रभ आप बनाए, अपनी कीमत आपे पाए, हर बिन दूजा नहीं कोई, हर बिन दूजा नहीं कोई, सर्व निरंतर पूर रहो सर्व में, सर्व निरंतर एको सोए, एक जी क्या बखाने सगल भवन धारे, जो कुछ भी दिसदा, जो कुछ भी नजर पैंदा, जिन्नू संसार आखना, जिन्नू ब्रह्मांड आखना,
इनका नाम ब्रह्मंड है ही इसलिए क्योंकि हे ब्रह्म तेरी पदाइश है, ब्रह्म अंड है, तेरा सिरजिया हुआ है। तो एक ने सारा विस्तार किया है, जो कुछ भी विस्तार है, इसलिए श्री सुखमणी साहब भी आख्या एको जाप एको सलाह एक सिमर एको मना एक के गुण गाओ अनंत मंतन जाप एक भगवंत एक 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 हर आप पूर्ण पूर रहो प्रभ व्याप अनक विस्तार एक ते भय अपनी मर्जी का विस्तार किया। जदों तेरी रजा हुई तेरे एक इशारे ते तेरे एक बोल ते ब्रह्मंड का विस्तार हो गया। सगल भवन धारे एक थे कि ये विस्तार एक थे कि ये विस्तार है। पर अगली गल एक अजीब है, पूर रहे हो सर्व में, तो इस सारे विस्तार विच आप बैठ गए। उन्हें आशा दीवार दी पौड़ी आई सी, दूजी कुदरत साजी है कर आसन, कुदरत करके वस्या सोए बना के घर, उस घर विच आप बैठ गए हैं। पर आप घर नहीं, घर बनाया, घर विच बैठ गए हैं। मैं एक बार घर विच बेडरूम भी होंदा है, ड्राइंग रूम भी होंदा है, किचन भी होंदा है, डाइनिंग रूम भी होंदा है, वॉशरूम भी होता है, गटर भी होता है। बनाने वाला घर एक ही होता है, मालिक एक होता है। बस यह ब्रह्मांड की दशा है। कोई जीव ड्राइंग रूम वांगू है, कोई बेडरूम वांगू है, किचन ते डाइनिंग रूम वांगू है, कोई बेचारा गटर भी है, कोई सीवरेज का होत भी है, पर बनाया होया उसे दा। पूर रहे हो सर्प में, पर केड़ी अजीब गल है, आप है निरारे, विच बैठा होया वक्त है। एग्जाम्पल देना चाहिए, पूर रहे हो शर्म में, आप है निरारे, एक गल पहली बदली हुई फॉर्म कोल आ गई। चार पिराने ना, चार फॉर्म ने, अति सूक्ष्म, सूक्ष्म तरल, ते अखीर ते जाके स्थूल। सॉरी, चलिया अति सूक्ष्म तो पहली बदली हुई फॉर्म है सूक्ष्म, अति सूक्ष्म तो सूक्ष्म, बदली हुई तर, उनके तो बदलिया होया ये स्थूल। एक बारी कोई तो कही सी जिंदे विच चार ही चीजा ने, साचे ते वो अत सूक्ष्म, सूक्ष्म नहीं असी आम केवल सूक्ष्म कह देने, नहीं वो अत सूक्ष्म, साचे ते ਪਵਨਾ ਭਰਿਆ ਸੂਖਸ਼ਮ ਤੇ ਪਵਨੇ ਤੇ ਜਲ ਹੋਏ ਤਰਲ ਜਲ ਤੇ ਤਿਰ ਭਵਨ ਸਾਜੇ ਸਥੂਲ ਇਹਨਾਂ ਵਿੱਚ ਫਰਕ ਕੀ ਹੈ ਇਹਦਾ ਮਤਲਬ ਪਵਨ ਵੀ ਅਤ ਸੂਖਸ਼ਮ ਨਹੀਂ ਪਵਨ ਵੀ ਅਤ ਸੂਖਸ਼ਮ ਨਹੀਂ ਇਸੇ ਲਈ ਮਨੁੱਖ ਨੂੰ ਸਤੂਲ ਨੂੰ ਸੰਸਾਰ ਨੂੰ ਬ੍ਰਹਿਮੰਡ ਨੂੰ ਇਹੋ ਹੀ ਚਾਰ ਪੜਾਅ ਤੈਅ ਕਰਕੇ ਜਾਣਾ ਪਏਗਾ ਅਤ ਸੂਖਸ਼ਮ ਕੋਲ ਇਹੋ ਹੀ ਚਾਰ ਮੰਜ਼ਿਲਾਂ ਤੈਅ ਕਰਨੀਆਂ ਹੋਣਗੀਆਂ ਪਵਨ ਸੂਖਸ਼ਮ ਹੈ ਰੱਬ ਤੋਂ ਬਦਲੀ ਹੋਈ ਪਹਿਲੀ ਫੌਰ ਪਰ ਅਤ ਸੂਖਸ਼ਮ ਨਹੀਂ ਉਹਦੀ ਆਪਣੀ ਹੋਂਦ ਹੈ ਵੱਖਰੀ ਹੋਂਦ ਹੈ ਸੂਖਸ਼ਮ ਇਸ ਲਈ ਕਿ ਦਿਸਦੀ ਨਹੀਂ ਨੇੜੇ ਹੋਣ ਕਰਕੇ ਉਹਦਾ ਸੁਭਾਅ ਐਸਾ ਹੈ ਕਿ ਭਰਪੂਰ ਰਹਿੰਦੀ ਹੈ ਚਲੀ ਜਾਂਦੀ ਹੈ ਪਰ ਭਿੱਜਦੀ ਨਹੀਂ ਆ ਹੁਣ ਭਾਵੇਂ ਖੁਸ਼ਬੂ ਨੇ ਕਿਸੇ ਕੋਲ ਜਾਣਾ ਹੋਵੇ ਉਹਨੂੰ ਵੀ ਪਵਨ ਦੀ ਲੋੜ ਹੈ ਤੇ ਭਾਵੇਂ ਬਦਬੂ ਨੇ ਜਾਣਾ ਹੋਵੇ ਉਹਨੂੰ ਵੀ ਪਵਨ ਦੀ ਲੋੜ ਹੈ ਜਿਹੜੀ ਕਿਸੇ ਕੋਲ ਪੁੱਜਦੀ ਹੈ ਮੇਰੇ ਤੁਹਾਡੇ ਕੋਲ ਪੁੱਜਦੀ ਹੈ ਭਾਵੇਂ ਖੁਸ਼ਬੂ ਪਹੁੰਚੇ ਤੇ ਭਾਵੇਂ ਬਦਬੂ ਪਹੁੰਚੇ ਆਏਗੀ ਤਾਂ ਪਵਨ ਦੇ ਰਾਹੀਂ ਪਵਨ ਨੂੰ ਕਬੂਲੇਗੀ ਖੁਸ਼ਬੂ ਵੀ ਬਦਬੂ ਵੀ ਪਵਨ ਸਵਾਸ ਹੈ ਇਸ ਲਈ ਸਵਾਸ ਜਦੋਂ ਆਵੇਗਾ ਉਦੋਂ ਬਦਬੂ ਵੀ ਆ ਸਕਦੀ ਹੈ ਖੁਸ਼ਬੂ ਵੀ ਆ ਸਕਦੀ ਹੈ ਕਿਉਂਕਿ ਪਵਨ ਨੇ ਦੋਹਾਂ ਨੂੰ ਸਹਾਰਾ ਦੇ ਕੇ ਦੋਹਾਂ ਵਿੱਚ ਵੱਸ ਜਾਣਾ ਪਰ ਇੱਕ ਖਿਆਲ ਕਰਿਓ ਪਵਨ ਆਪਣੇ ਆਪ ਵਿੱਚ ਨਾ ਬਦਬੂ ਹੈ ਨਾ ਖੁਸ਼ਬੂ ਹੈ ਪੂਰ ਰਹੇ ਹੋ ਸਰਬਮੈ ਆਪ ਹੈ ਨਿਰਾਲ ਪਹਿਲੀ ਫੋਰਮ ਹੈ ਨਾ ਇਸ ਲਈ ਸੁਭਾਸ ਕੋ ਪਵਨ ਬਦਬੂ ਵਿੱਚ ਵੀ ਸਮਾ ਗਈ ਹੈ ਪੂਰ ਰਹੇ ਹੋ ਸਰਬ ਮੈਂ ਪਵਨ ਖੁਸ਼ਬੂ ਵਿੱਚ ਵੀ ਬੈਠੀ ਹੈ ਪਰ ਪਵਨ ਆਪਣੇ ਆਪ ਵਿੱਚ ਨਾ ਬਦਬੂ ਹੈ ਨਾ ਖੁਸ਼ਬੂ ਹੈ ਕੁਝ ਪਲ ਕੁਝ ਘੰਟੇ ਬਾਅਦ ਬਦਬੂ ਵੀ ਉੱਡ ਜਾਏਗੀ ਖੁਸ਼ਬੂ ਵੀ ਉੱਡ ਜਾਏਗੀ ਪਵਨ ਰਹੇਗੀ ਸੂਖਸ਼ਮ ਮੇਰਾ ਰੱਬ ਪੂਰ ਰਹੋ ਸਰਬ ਮੈਂ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਲੇ ਸਾਰਿਆਂ ਵਿੱਚ ਬੈਠਾ ਹੋਇਆ ਆਪ ਵੱਖਰਾ ਹੈ ਇਸ ਤੋਂ ਅੱਗੇ ਵਧਣਾ ਚਾਹੁੰਦਾ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਹੇ ਪ੍ਰਭੂ ਹੇ ਹਰੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਵਾਰ ਕੋਈ ਨਹੀਂ ਕੋਈ ਕਿਨਾਰਾ ਨਹੀਂ ਲੱਭਦਾ ਤੇਰੇ ਗੁਣ ਕਿੰਨੇ ਨੇ ਇੱਕ ਜਿਹੀ ਕਿਆ ਬਖਾਨੇ ਕਿੰਨੀ ਕੁ ਗਿਣਤੀ ਕਰਾਂ ਤੇਰੇ ਗੁਣਾਂ ਦੀ ਮੈਂ ਅਸਮਰੱਥ ਹਾਂ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਰਾਹ ਹਰ ਗੁਣ ਨਾ ਹੀ ਅੰਤ ਪਾਰੇ ਬਹੁਤੇ ਜੀਵ ਜੰਤ ਸਭ ਥਾਰੇ ਜਿੰਨੇ ਜੀਵ ਜੰਤ ਨੇ ਸਾਰੇ ਤੇਰੇ ਹੀ ਨੇ ਹਰ ਇੱਕ ਤੇਰਾ ਹੀ ਬਣਾਇਆ ਹੋਇਆ ਤੇਰਾ ਹੀ ਸਾਜਿਆ ਹੋਇਆ ਜੀਵ ਜੰਤ ਸਭ ਥਾਰੇ ਇੱਥੇ ਬਸ ਨਹੀਂ ਫਿਰ ਕਹਿਣ ਲੱਗੇ ਤੂੰ ਸਾਰਿਆਂ ਦੀ ਸੰਭਾਲ ਵੀ ਕਰਨਾ ਹੈ ਤੂੰ ਸਾਰਿਆਂ ਦੀ ਸਾਰ ਵੀ ਲੈਣਾ, ਸਗਲ ਕੋ ਦਾਤਾ, ਆਪਣੀ ਜ਼ਿੰਮੇਵਾਰੀ ਸੰਭਾਲਣਾ, ਆਪਣੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਭੁੱਲਦਾ ਨਹੀਂ। ਸਗਲ ਕੋ ਦਾਤਾ, ਕਿਹੜੀ ਅਜੀਬ ਗੱਲ ਹੈ, ਤੂੰ ਸਾਰਿਆਂ ਵਿੱਚ ਵਸ ਵੀ ਰਿਹਾ ਹੈ, ਸਾਰਿਆਂ ਨੂੰ ਦੇ ਵੀ ਰਿਹਾ ਹੈ, ਸਾਰੇ ਹੈਨ ਵੀ ਤੇਰੇ, ਪਰ ਤੈਨੂੰ ਜਾਣਦੇ ਹੀ ਨਹੀਂ, ਬੈਠਾ ਛੁਪ ਕੇ ਦੇ ਰਿਹਾ, ਛੁਪ ਕੇ ਬੈਠਾ, ਸੰਭਾਲ ਰਿਹਾ ਛੁਪ ਕੇ ਬੈਠਾ, ਸਿਰਜ ਰਿਹਾ ਛੁਪ ਕੇ ਬੈਠਾ, ਲਖਣਾ ਨਹੀਂ ਹੋ ਸਕਦੀ, ਕੌਣ ਲਖੇ। ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ, ਇੱਕ ਅਲੱਖ ਮੁਰਾਰੇ, ਦਾਤਾ ਸਾਰਿਆਂ ਦਾ ਦੇ ਰਿਹਾ, ਪਰ ਤੂੰ ਅਲੱਖ ਹੈ, ਲਖਿਆ ਨਹੀਂ ਜਾਂਦਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਮੈਨੂੰ ਕੌਣ ਦੇ ਰਿਹਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਮੈਨੂੰ ਕੌਣ ਸਿਰਜ ਰਿਹਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਇਹ ਜੀਵਨ ਕਿੰਦਾ ਹੈ, ਤੈਨੂੰ ਕੌਣ ਸੰਭਾਲ ਰਿਹਾ ਹੈ। ਅਗਲੇ ਪਾਸੇ ਇੱਕ ਗੱਲ ਕਹੀ ਨੇ, ਫਿਰ ਮੈਂ ਇੱਥੇ ਰੁਕਣਾ ਚਾਹੁੰਦਾ, ਕਹਿਣ ਲੱਗੇ,
ਆਪ ਹੀ ਧਾਰਨ ਧਾਰੇ, ਆਪ ਹੀ ਧਾਰਨ ਧਾਰੇ, ਕੁਦਰਤ ਹੈ ਦਿਖਾਰੇ।
ਇਹ ਸਿਰਜਣਹਾਰ ਪ੍ਰਭੂ ਇਹ ਸਾਰੇ ਸੰਸਾਰ ਦੇ ਬ੍ਰਹਿਮੰਡ ਦੇ ਕਰਤਾ ਕਰਨਹਾਰ ਪ੍ਰਭੂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ, ਤੇ ਇਹਦੇ ਵਿੱਚ ਦੋ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ, ਉਹ ਇਹ ਕਿ ਕੁਦਰਤ ਹੈ ਦਿਖਾਰੇ ਵਿੱਚ ਤੂੰ ਆਪ ਵੀ ਬੈਠਾ ਹੈ, ਕਿਉਂਕਿ ਪੂਰ ਰਹੇ ਹੋ, ਸਰਬ ਮੈਂ ਪਿੱਛੇ ਤੁਰਿਆ ਹੁੰਦਾ, ਸਿਰਜਣਾ ਕੀਤੀ ਸੀ, ਸਿਰਜਣਾ ਦੇ ਵਿੱਚ ਬੈਠਾ ਹੈ, ਕੁਦਰਤ ਬਣਾਈ ਸੀ, ਕੁਦਰਤ ਦੇ ਵਿੱਚ ਬੈਠਾ ਹੈ। ਕਹਿਣ ਲੱਗੇ, ਉਹ ਕੁਦਰਤ ਤੂੰ ਆਪ ਹੀ ਧਾਰਨ ਧਾਰੇ ਬਣਾਈ, ਪਰ ਉਹਦੇ ਦੋ ਰੂਪਾਂ ਦੀ ਸੁਭਾਅ ਦੀ ਗੱਲ ਵੱਖਰੀ ਵੱਖਰੀ, ਉਹ ਇਹ ਹੈ ਕਿ ਕੁਦਰਤ ਹੈ ਦਿਖਾਰੇ, ਜਿੰਨੀ ਕੁਦਰਤ ਹੈ ਉਹ ਦੇਖਣ ਵਿੱਚ ਆਉਂਦੀ, ਤੂੰ ਕੁਦਰਤ ਉਹ ਬਣਾ ਦਿੱਤੀ ਹੈ ਜਿਹੜੀ ਦਿਖਾਉਣ ਲਈ ਹਰ ਕਿਸੇ ਨੂੰ ਦਿਸਦੀ ਹੈ, ਦਿਸ ਆਉਣ ਵਾਲੀ ਚੀਜ਼ ਸਾਰੀ ਕੁਦਰਤ ਵਿੱਚ ਸ਼ਾਮਿਲ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਕੁਦਰਤ ਹੈ ਦਿਖਾਰੇ, ਪਰ ਹੇ ਪ੍ਰਭੂ ਜਿਹੜਾ ਤੂੰ ਉਹਦੇ ਵਿੱਚ ਬੈਠਾ ਹੈ, ਜਿਹੜਾ ਲਖਿਆ ਨਹੀਂ ਜਾਂਦਾ, ਜਿਹੜਾ ਪਛਾਣਿਆ ਨਹੀਂ ਜਾਂਦਾ, ਉੱਥੇ ਕੀ ਪ੍ਰੋਬਲਮ ਹੈ, ਉਹ ਇਹ ਹੈ ਕਿ ਵਰਨ ਚਿਹਨ ਨਾਹੀਂ ਮੁੱਖ ਨਾ ਮਸਾਰੇ। ਲਓ ਇੱਥੇ ਰੁਕਣਾ ਚਾਹੁੰਦਾ, ਦੋ ਚੀਜ਼ਾਂ ਨੇ ਨਾ, ਇੱਕ ਦਿਸਣ ਵਾਲੀ, ਇੱਕ ਨਾ ਦਿਸਣ ਵਾਲੀ, ਇੱਕ ਅਤ ਸੂਕਸ਼ਮ, ਇੱਕ ਸਥੂਲ। ਸੂਕਸ਼ਮ ਸਥੂਲ ਵਿੱਚ ਬੈਠਾ ਹੈ। ਕੱਲ ਵੀ ਇੱਕ ਤੁਕ ਆਈ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ, ਕਿ ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਂ ਪਛਾਣੋ। ਕਹਿਣ ਲੱਗੇ ਦੋ ਚੀਜ਼ਾਂ ਨੇ, ਕੁਦਰਤ ਹੈ ਦਿਖਾਰੇ, ਕੁਦਰਤ ਦਿਸਣ ਵਾਲੀ ਹੈ, ਤੂੰ ਦੇਖਣ ਲਈ ਇੱਕ ਵਸਤੂ ਪੈਦਾ ਕਰ ਦਿੱਤੀ, ਦੇਖਣ ਲਈ ਇੱਕ ਤਮਾਸ਼ਾ ਬਣਾ ਦਿੱਤਾ, ਦੇਖਣ ਲਈ ਇੱਕ ਖੇਡ ਪੈਦਾ ਕਰ ਦਿੱਤੀ, ਉਹਦਾ ਨਾਂ ਰੱਖਿਆ ਕੁਦਰਤ। ਕੁਦਰਤ ਹੈ ਦਿਖਾਰੇ। ਪਰ ਹੇ ਕਾਦਰ, ਜਿਹੜਾ ਤੂੰ ਉਸ ਕੁਦਰਤ ਦੇ ਵਿੱਚ ਬੈਠਾ ਹੈ ਉਹਨੂੰ ਕਿਵੇਂ ਦੇਖਾਂ? ਜਵਾਬ ਸੀ, ਵਰਨ ਚਿਹਨ ਨਾਹੀ ਮੁੱਖ ਨਾ ਮਸਾਰੇ। ਬਾਣੀ ਚ ਹੋਰ ਸਮੇਂ ਵੀ ਆਖਿਆ, ਕਹਿਣ ਲੱਗੇ
ਰੂਪ ਨਾ ਵੇਖ ਨਾ ਰੰਗ ਕਿਛ, ਰੂਪ ਨਾ ਵੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਵਰਨ ਚਿਹਨ ਨਾ ਮੁੱਖ ਨਾਮ ਸਾਰੇ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ।
ਆਪ ਛੁਪ ਬੈਠਾ ਹੈ, ਕਿਸ ਅਜੀਬ ਢੰਗ ਨਾਲ ਛੁਪਿਆ? ਵਰਨ ਚਿਹਨ ਨਾ ਮੁੱਖ ਨਾ ਮਸਾਰੇ, ਉਹਦਾ ਰੰਗ ਵੀ ਕੋਈ ਨਹੀਂ। ਵਰਨ ਚਿਹਨ ਉਹਦੀ ਕੋਈ ਨਿਸ਼ਾਨੀ, ਉਹਦਾ ਕੋਈ ਰੂਪ, ਉਹ ਵੀ ਕੋਈ ਨਹੀਂ। ਚਿਹਨ ਨਿਸ਼ਾਨੀ ਨੂੰ ਆਖਦੇ ਨੇ, ਮੇਰਾ ਇਹ ਚਿਹਨ ਹੈ, ਮੇਰਾ ਇਹ ਧਾਰਮਿਕ ਚਿਹਨ ਹੈ, ਨਿਸ਼ਾਨੀ ਨਿਸ਼ਾਨ ਹੈ ਮੇਰਾ ਸਿਮਰ। ਕਹਿਣ ਲੱਗੇ, ਹੇ ਪ੍ਰਭੂ ਤੇਰਾ ਵਰਨ ਚੇਨ ਨਾ ਮੁੱਖ ਨਾ ਤੇਰਾ ਕੋਈ ਮੂੰਹ ਹੈ, ਨਾ ਮਸਾਰੇ ਨਾ ਤੇਰੀ ਦਾੜੀ ਹੈ। ਇੱਥੇ ਮਸਾਰੇ ਤੋਂ ਭਾਵ ਹੈ ਦਾੜੀ। ਇੱਥੇ ਰੁਕਣਾ ਚਾਹੁੰਦਾ, ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਇਹ ਇੱਕ ਥਾਵੇਂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੋ ਥਾਵੇਂ ਹੋਰ ਵੀ ਆਇਆ।
ਵਰਨ ਚਿਹਨ ਕੁਦਰਤ ਹੈ ਦਿਖਾਰੇ, ਵਰਨ ਚਿਹਨ ਨਾ ਮੁੱਖ ਨਾ ਮਸਾਰੇ।
ਇਹ ਪ੍ਰਭੂ ਕੁਦਰਤ ਦੇਖਣ ਵਾਲੀ ਚੀਜ਼ ਹੈ। ਤੂੰ ਆਖੇ ਸੰਸਾਰ ਦੇਖ, ਬੜੀ ਖੁਸ਼ੀ ਨਾਲ ਦੇਖ, ਪਰ ਜਿਹੜਾ ਇਸ ਸੰਸਾਰ ਕੁਦਰਤ ਦੇ ਵਿੱਚ ਬੈਠਾ ਹੈ ਉਹਨੂੰ ਤੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦਾ। ਕੱਲ ਵੀ ਤੂੰ ਕਹੀ ਸੀ, ਕਿਉਂ? ਕਿਉਂਕਿ ਉਹਦਾ ਰੰਗ ਕੋਈ ਨਹੀਂ, ਚੇਨ ਕੋਈ ਨਹੀਂ, ਨਿਸ਼ਾਨ ਕੋਈ ਨਹੀਂ, ਸੂਰਤ ਦੀ ਤਸਵੀਰ ਕੋਈ ਨਹੀਂ। ਜਿੰਨੀ ਦੇਰ ਇਹ ਪਤਾ ਨਾ ਹੋਵੇ ਉਹਨੂੰ ਕਿਵੇਂ ਪਛਾਣੀਏ? ਮੈਂ ਕੁਆਰਸ ਕੀਤੀ ਸੀ, ਜੇ ਕੋਈ ਬੱਚਾ ਵੀ ਗੁਆਚ ਜਾਏ ਨਾ ਤੇ ਉਹਨੂੰ ਭਾਲਣਾ ਹੋਵੇ, ਲੱਭਣਾ ਹੋਵੇ, ਉਹਦੀਆਂ ਫੋਟੋਆਂ ਛਪਵਾਉਂਦੇ ਨੇ ਪੇਪਰਾਂ ਵਿੱਚ, ਉਹਦੀਆਂ ਮੂਰਤਾਂ ਦਿੰਦੇ ਨੇ, ਫੋਟੋਆਂ ਦਿੰਦੇ ਨੇ, ਕਿਉਂਕਿ ਉਹਦੇ ਬਿਨਾਂ ਲੱਭਦਾ ਨਹੀਂ। ਕਿਸੇ ਦੇ ਕੋਲੋਂ ਵੀ ਲੰਘ ਜਾ, ਕਿਸੇ ਨੂੰ ਕੀ ਪਤਾ ਬੱਚਾ ਗੁਆਚਿਆ ਹੋਇਆ, ਛਾਪ ਨਹੀਂ ਪੈਂਦੀ। ਕਹਿਣ ਲੱਗੇ, ਮੇਰੇ ਕੋਲੋਂ ਰੱਬ ਗੁਆਚ ਗਿਆ, ਮੇਰੇ ਕੋਲ ਫੋਟੋ ਹੀ ਕੋਈ ਨਹੀਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਸਾਡੇ ਕੋਲੋਂ ਰੱਬ ਗੁਆਚ ਗਿਆ, ਔਰ ਅੰਦਰ ਹੀ ਗੁਆਚ ਗਿਆ, ਕਿੰਨੀ ਅਜੀਬ ਗੱਲ ਹੈ, ਘਰ ਦੇ ਅੰਦਰ ਹੀ ਗੁਆਚ ਗਿਆ, ਮੇਰੇ ਕੋਲ ਮੂਰਤ ਕੋਈ ਨਹੀਂ, ਕੋਈ ਪੁੱਛੇ। ਮੈਂ ਇੱਕ ਵਾਰ ਕੀਤੀ ਸੀ, ਬੜੀ ਖੂਬਸੂਰਤ ਗੱਲ ਸਤਿਗੁਰੂ ਨੇ ਬਾਣੀ ਵਿੱਚ ਆਖੀ, ਤੇ ਲਫ਼ਜ਼ ਸਨ ਕਿ ਮੈਂ ਰੱਬ ਨੂੰ ਢੂੰਡ ਰਿਹਾ, ਰੱਬ ਨੂੰ ਭਾਲ ਰਿਹਾ ਤੇ ਦਿਨ ਰਾਤ ਭਾਲ ਰਿਹਾ, ਲੋਕਾਂ ਕੋਲੋਂ ਪੁੱਛਦਾ ਫਿਰਨਾ, ਮੇਰਾ ਰੱਬ ਕਿਤੇ ਵੇਖਿਆ ਜੇ? ਤੇ ਜੇ ਭਲਾ ਮੇਰੇ ਕੋਲੋਂ ਕੋਈ ਪੁੱਛੇ ਭਲਿਆ, ਤੇਰਾ ਰੱਬ ਕਿਹੋ ਜਿਹਾ? ਜੇ ਮੈਂ ਵੇਖਿਆ ਵੀ ਹੋਵੇ ਤਾਂ ਤੈਨੂੰ ਕਿਵੇਂ ਦੱਸਾਂ? ਤੇ ਤੁਕਸੀ, ਮੈਂ ਦਿਨ ਰਾਤ ਖੋਜ ਰਿਹਾ ਹਾਂ, ਖੋਜੋ ਦਿਨ ਰਾਤ ਖੋਜ ਰਿਹਾ, ਪਰ ਖੋਜ ਕਿਹਨੂੰ ਰਿਹਾ? ਅਛਲ ਅਛੇ ਦਾ ਭੇਦ ਪ੍ਰਭ ਐਸੇ ਭਗਵਾਨ, ਜਿਹੜਾ ਅਭੇਦ ਹੈ, ਅਛਲ ਹੈ, ਅਛੇਦ ਹੈ, ਅਵਗਤ ਹੈ। ਹੁਣ ਕਿਵੇਂ ਲੱਭਾ ਰੱਬ ਨੂੰ? ਇੱਥੇ ਰੁਕਣਾ ਚਾਹੀਦਾ, ਸਵਾਲ ਵੀ ਇਹੋ ਆਇਆ। ਕਹਿਣ ਲੱਗੇ ਨਾ ਉਹਦਾ ਕੋਈ ਵਰਨ ਹੈ, ਰੰਗ ਹੈ, ਨਾ ਉਹਦਾ ਕੋਈ ਸਿੰਬਲ ਹੈ, ਚੇਨ ਹੈ, ਨਾ ਉਹਦਾ ਕੋਈ ਮੂੰਹ ਹੈ, ਨਾ ਉਹਦੀ ਕੋਈ ਦਾੜੀ। ਬਰਨ ਚਿਹਨ ਨਾ ਮੁੱਖ ਨਾ ਮਸਾਰੇ, ਪਹਿਲਾਂ ਸੋਚਿਓ ਰੱਬ ਦੇ ਸੰਬੰਧੀ ਫੈਸਲਾ ਕਰ ਰਹੇ ਨੇ ਕਿ ਤੇਰਾ ਬਰਨ ਚਿਹਨ ਮੁੱਖ ਦਾੜੀ ਕੋਈ ਨਹੀਂ। ਕਿਹੜੀ ਅਜੀਬ ਗੱਲ ਹੈ, ਅਗਲੀ ਤੁਕ ਵਿੱਚ ਫਿਰ ਗੁਰੂ ਨੂੰ ਵੀ ਇਹੋ ਆਖ ਰਹੇ ਨੇ। ਲੋ ਇੱਥੇ ਰੁਕਣਾ, ਹੇ ਪ੍ਰਭੂ ਤੇਰਾ ਵਰਨ ਚੇਨ ਮੁੱਖ ਦਾੜੀ ਕੋਈ ਨਹੀਂ। ਤੇ ਹੁਣ ਅਗਲੀ ਤੁਕ ਪੜੋ ਤੇਰੇ ਨਾਲ ਤੇ ਫਿਰ ਉਹਨੂੰ ਵਿਚਾਰੀਏ। ਅਗਲੀ ਤੁਕ ਵਿੱਚ ਆਖ ਰਹੇ ਨੇ, ਜਨ ਨਾਨਕ ਭਗਤ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਜਿਹੜਾ ਨਾਨਕ ਭਗਤ ਹੈ ਨਾ, ਇਹ ਵੀ ਬ੍ਰਹਮ ਵਰਗਾ ਹੀ ਹੈ, ਇਹ ਵੀ ਰੱਬ ਵਰਗਾ ਹੀ ਹੈ। ਗੁਰੂ ਨਾਨਕ ਦਾ ਬਰਨ ਚੇਨ ਮੂੰਹ ਦਾੜੀ ਕੋਈ ਨਹੀਂ, ਰੁਕਣਾ ਹੋਏਗਾ, ਰੁਕਣਾ ਹੋਏਗਾ। ਕੀ ਅਸੀਂ ਇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਦਾ ਬਰਨ ਚੇਨ ਮੂੰਹ ਵੀ ਕੋਈ ਨਹੀਂ ਸੀ, ਦਾੜੀ ਵੀ ਕੋਈ ਨਹੀਂ ਸੀ? ਅਸੀਂ ਤਾਂ ਮੂੰਹ ਦਾੜੀ ਦੇ ਆਧਾਰ ਤੇ ਹੀ ਸਾਰੇ ਗੁਰੂ ਨਿਸ਼ਚਿਤ ਕੀਤੇ ਹੋਏ ਨੇ। ਮੂੰਹ ਦਾੜੀ ਦੇ ਆਧਾਰ ਤੇ ਹੀ ਉਮਰਾਂ ਨਿਸ਼ਚਿਤ ਕੀਤੀਆਂ ਹੋਈਆਂ ਨੇ। ਜਦੋਂ ਅਸੀਂ ਆਖਣੇ ਹਾਂ ਨਾ ਸਾਡੇ ਗੁਰੂ ਦਸ ਨੇ, ਦਸਾਂ ਦੀ ਗਿਣਤੀ ਕਰਨੇ, ਉਦੋਂ ਮੂੰਹ ਦਾੜੀ ਦੇ ਆਧਾਰ ਤੇ ਹੀ ਕਰਨੇ ਆ। ਤੇ ਉਹ ਜਿੰਨੀਆਂ ਕੁ ਫੋਟੋਆਂ ਬਣਾਉਣੇ ਆ ਨਾ, ਮੂਰਤਾਂ ਬਣਾਉਣੇ ਆ, ਉਹ ਲੈਣੇ ਆ ਇਤਿਹਾਸ ਵਿੱਚੋਂ, ਹਿਸਟਰੀ ਵਿੱਚੋਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਹਿਸਟਰੀ ਕਹਿੰਦੀ ਹੈ, ਵਡੇਰੀ ਉਮਰ ਦੇ ਸਨ, ਬੁਢੇਪੇ ਵਿੱਚ ਸਨ, ਬਜ਼ੁਰਗ ਸਨ। ਇਸ ਲਈ ਗੁਰੂ ਅਮਰਦਾਸ ਸਾਹਿਬ ਨੂੰ ਤਸੱਵਰ ਕਰਨ ਲਈ ਸਾਨੂੰ ਤਸਵੀਰ ਵਿੱਚ ਉਹਨਾਂ ਦੀ ਦਾੜੀ ਸਫੈਦ ਦਿਖਾਉਣੀ ਪੈਂਦੀ ਸਰੀਰ ਕਰਕੇ। ਜੇ ਉਹਨਾਂ ਕੋਲੋਂ ਗਿਆਨ ਕਰਕੇ, ਅੰਤਰੀ ਵੀ ਆਤਮਕ ਸ਼ਕਤੀ ਕਰਕੇ, ਜੋਤ ਕਰਕੇ ਕੋਈ ਪੁੱਛੇ ਤੇ ਗੁਰੂ ਅਮਰਦਾਸ ਸਾਹਿਬ ਆਪ ਆਖਦੇ ਨੇ ਗੁਰਮੁਖ ਬੁੱਢੇ ਕਦੇ ਨਾ ਆਏ, ਉਹ ਆਪ ਕਹਿੰਦੇ ਹੈ। ਤੁਸੀਂ ਜਿਹਨੂੰ ਬੁੱਢਾ ਪਏ ਆਖਦੇ ਹੋ, ਜਿਹਨੂੰ ਬੁੱਢਾ ਦਿਖਾ ਰਹੇ ਹੋ, ਉਹ ਆਖਦਾ ਮੈਂ ਬੁੱਢਾ ਨਹੀਂ, ਆਪ ਆਖਦੇ। ਅਚਲਜ ਕਥਾ ਮਹਾ ਅਨੂਪ, ਪ੍ਰਾਤਮ ਪਾਰ ਬ੍ਰਹਮ ਕਾ ਰੂਪ, ਨਾ ਇਹ ਬੁੱਢਾ ਨਾ ਇਹ ਬਾਲਾ। ਜਿਹੜਾ ਜੋਤ ਹੋ ਗਿਆ ਨਾ, ਜਿਹੜਾ ਭਗਤ ਦਰ ਤੁਲ ਬ੍ਰਹਮ ਸੰਸਰ ਹੋ ਗਿਆ, ਜਿਹੜਾ ਬ੍ਰਹਮ ਸੰਸਰ ਹੋ ਗਿਆ ਉਹਨੂੰ ਆਹ ਗੱਲ ਲਾਗੂ ਹੋ ਗਈ ਕਿ ਨਾ ਇਹ ਬੁੱਢਾ ਨਾ ਇਹ ਬਾਲਾ। ਅਸੀਂ ਗੁਰੂ ਅਮਰਦਾਸ ਸਾਹਿਬ ਨੂੰ ਬੁੱਢਾ ਦਿਖਾਉਣਾ ਹੀ ਹੈ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਬਾਲਾ ਦਿਖਾਉਣਾ ਹੀ ਹੈ, ਉੱਥੇ ਦਾੜੀ ਲਾਉਣੀ ਨਹੀਂ। ਕਿਉਂ? ਕਿਉਂਕਿ ਸਾਡਾ ਗੁਰੂ ਹੀ ਦੇਹ ਹੈ। ਇੱਥੇ ਪਹੁੰਚਾਉਣਾ ਇਹ ਨਹੀਂ ਕਿ ਗੁਰੂ ਦਾ ਦਾੜਾ ਨਹੀਂ ਸੀ, ਇਹ ਨਹੀਂ ਕਿ ਗੁਰੂ ਦਾ ਮੁੱਖ ਨਹੀਂ ਸੀ, ਇਹ ਨਹੀਂ ਕਿ ਗੁਰੂ ਦਾ ਜਿਸਮ ਨਹੀਂ ਸੀ, ਲੇਕਿਨ ਗੁਰੂ ਜਿਸਮ ਨਹੀਂ ਸੀ। ਆ ਸੋਚਣਾ ਗੁਰੂ ਦੇ ਸਰੀਰ ਨਾਲ ਮੁੱਖ ਵੀ ਸੀ, ਗੁਰੂ ਦੇ ਮੁੱਖ ਨਾਲ ਦਾੜਾ ਵੀ ਸੀ। ਪਰ ਅਸੀਂ ਗੁਰੂ ਕਿਉਂਕਿ ਸਰੀਰ ਮੰਨ ਲਿਆ, ਇਸ ਲਈ ਦਾੜਾ ਉਮਰ ਨਾਲ ਸਫੈਦ ਹੋਣਾ ਹੈ। ਅਸੀਂ ਫੋਟੋ ਸਫੈਦ ਦਾੜੇ ਦੀ ਸਾਨੂੰ ਬਣਾਉਣੀ ਹੀ ਬਣਾਉਣੀ ਹੈ, ਕਿਉਂਕਿ ਸਾਡੀ ਨਿਗਾਹ ਵਿੱਚ ਸਰੀਰ ਗੁਰੂ ਹੈ ਨਾ। ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਰੀਰ ਕਰਕੇ ਉਮਰ ਛੁਟੇਰੀ ਹੋਣ ਕਰਕੇ ਬਾਲਾ ਆਖਣੇ ਆ, ਇਸ ਲਈ ਉਹਦੇ ਸਰੀਰ ਦੇ ਮੁੱਖ ਨਾਲ ਦਾੜਾ ਲਾਉਣਾ ਸਾਨੂੰ ਮੁਸ਼ਕਲ ਹੋ ਜਾਏਗਾ। ਅਨੇਕਾਂ ਗੱਲਾਂ ਅਸੀਂ ਬੜੀਆਂ ਮਨਕਰਤ ਤਰੀਕੇ ਨਾਲ ਕਰ ਰਹੇ ਹਾਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੋ, ਮਹਿਰਾ ਨੂੰ ਕਹਿੰਦੇ ਨੇ, ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ ਬਾਲ। ਗੁਰਬਾਣੀ ਦਾ ਕਨਸੈਪਟ ਅਸੀਂ ਨਿਮਰਤਾ, ਗੁਰਬਾਣੀ ਦਾ ਕਨਸੈਪਟ ਨਿਮਰਤਾ ਸੀ। ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ ਬਾਲ, ਆਪਣੇ ਕੇਸਾਂ ਨਾਲ ਪੈਰ ਝਾੜਾਂ, ਨਿਮਰਤਾ ਸੀ, ਨਿਮਰਤਾ ਸੀ। ਹੁਣ ਉਸ ਨਿਮਰਤਾ ਦੇ ਗੁਰਬਾਣੀ ਦੇ ਕਨਸੈਪਟ ਨੂੰ ਅਸੀਂ ਫਿਜ਼ੀਕਲੀ ਬਣਾਉਣਾ, ਕਿਉਂਕਿ ਅਸੀਂ ਫਿਜ਼ੀਕਲੀ ਹਰ ਚੀਜ਼ ਦੇਖਣਾ ਚਾਹੁੰਦੇ ਹਾਂ। ਅਸੀਂ ਕੀ ਆਖਿਆ, ਗੁਰੂ ਰਾਮਦਾਸ ਸਾਹਿਬ ਨੇ ਆਪਣੇ ਦਾੜੇ ਨਾਲ, ਹੁਣ ਕੇਸ ਨਾਲ ਤਾਂ ਮੁਸ਼ਕਲ ਸੀ ਕਿਉਂਕਿ ਇੱਥੇ ਵਾਰ ਵਾਰ ਕੇਸ ਆ ਰਿਹਾ, ਹੁਣ ਸਾਖੀ ਕੱਢਣ ਵਾਲੇ ਨੂੰ ਮੁਸ਼ਕਲ ਬਣ ਗਈ ਵੀ ਜੇ ਮੈਂ ਕੇਸਾਂ ਕਾਕਰ ਬੀਜਣਾ ਸੰਤ ਚਵਰ ਢਲਾਉਣ ਦਾ ਮਸਲਾ ਆਏਗਾ ਤੇ ਫਿਰ ਪੱਗ ਕਿਵੇਂ ਲਾਵਾਂਗਾ। ਦੇਖੋ ਬੜੀਆਂ ਔਕੜਾਂ ਪੈਦਾ ਕਰ ਲਈਆਂ ਸੀ ਆਪਣੀਆਂ, ਕਿਉਂਕਿ ਬਾਣੀ ਵੀ ਤਾਂ ਕੇਸਾਂ ਕਾਕਰ ਚਵਰ ਢਲਾਉਣਾ ਮੁਸ਼ਕਲ ਸੀ, ਕਿਉਂਕਿ ਵਾਹਿਗੁਰੂ ਬਖਸ਼ੇ ਇਹ ਲਫ਼ਜ਼ ਵੀ ਜ਼ਬਾਨ ਤੇ ਨਾ ਆਣ, ਕਿਸੇ ਨੂੰ ਕਿਵੇਂ ਅਥਾਰਟੀ ਅਧਿਕਾਰ ਹੋ ਸਕਦਾ ਹੈ, ਇੰਨਾ ਇੰਨੀ ਜ਼ਰੂਰਤ ਕੌਣ ਕਰ ਸਕਦਾ ਕਿ ਕੋਈ ਆਖੇ ਗੁਰੂ ਰਾਮਦਾਸ ਸਾਹਿਬ ਦੀ ਦਸਤਾਰ ਲਾਈ ਗਈ। ਸਾਖੀ ਕਰ ਦੁਨੀਆ ਵੀ ਹੈ ਪਰ ਫਿਰ ਵੀ ਡਰ ਰਿਹਾ, ਇਹ ਗੱਲ ਉਹਨੂੰ ਮੁਸ਼ਕਲ ਨਜ਼ਰ ਆਉਂਦੀ। ਉਹਨੇ ਲਿਖਣ ਲੱਗਿਆ ਕਿ ਸਾਖੀ ਕਰ ਦਿੱਤੀ, ਕਨਸੈਪਟ ਨੂੰ ਭੁੱਲ ਕੇ ਸਾਖੀ ਵਾਲੇ ਪਾਸੇ, ਜਿੰਨਾ ਮੈਂ ਇੱਕ ਵਾਰ ਕੀਤੀ ਸੀ, ਸਾਖੀ ਤੇ ਸਿੱਖਿਆ ਵਿੱਚ ਇਹੋ ਹੀ ਅੰਤਰ ਹੈ, ਸਿੱਖਿਆ ਗੁਰੂ ਦੀ ਹੈ, ਸਾਖੀ ਮਨੁੱਖਾਂ ਦੀ ਮੁਖੀ ਹੈ। ਇਹੋ ਜਿਹੀਆਂ ਮਨਘੱਟ ਚੀਜ਼ਾਂ ਕਈ ਪਾ ਦਿੱਤੀਆਂ ਗਈਆਂ ਤੇ ਸੁਣਨ ਵਾਲੇ ਵੀ ਸਾਡੀਆਂ ਸਟੇਜਾਂ ਤੇ ਸੁਣਾਈ ਜਾਂਦੇ ਨੇ, ਸੁਣੀ ਵੀ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਦੇ ਜਦੋਂ ਗੱਦੀ ਤੇ ਬਿਠਾਉਣਾ ਸੀ, ਜਿਸ ਦਿਨ ਸਿੰਘਾਸਨ ਦੇਣਾ ਸੀ, ਉਸ ਦਿਨ ਜਦੋਂ ਆਖਿਆ ਵੀ ਇਹਨਾਂ ਨੂੰ ਇਸ਼ਨਾਨ ਕਰੋ, 12 ਸਾਲ ਜਿਵੇਂ ਇਸ਼ਨਾਨ ਹੀ ਨਹੀਂ ਸੀ, ਕਰੀ ਜਾਂਦੇ ਨੇ ਲੋਕ ਇਹ ਸਭ। 12 ਸਾਲ ਬਾਅਦ ਜਦੋਂ ਦਸਤਾਰ ਲਾਈ, ਵਾਹਿਗੁਰੂ ਬਖਸ਼ੇ ਉਹ ਜੇ ਲਫ਼ਜ਼ ਨਾ ਕਦੀ ਜ਼ਬਾਨ ਤੇ ਬੇਅਦਬੀ ਹੈ ਗੁਰੂ ਜੀ। ਹੁਣ ਇੱਥੇ ਸਾਖੀਆਂ ਘੜਨ ਦਾ ਮਸਲਾ ਹੈ। ਸਾਖੀਕਾਰ ਐਨੀ ਗੱਲ ਤੇ ਡਰ ਗਿਆ ਵੀ ਹੁਣ ਕੇਸਾਂ ਦਾ ਲਫ਼ਜ਼ ਹੈ ਤੇ ਕਿਵੇਂ ਬਣਾਵਾਂ। ਉਹਨੇ ਆਖਿਆ ਚਲੋ ਦਾੜਾ ਤਾਂ ਓਪਨ ਹੁੰਦਾ ਹੈ ਨਾ, ਉਹਨੇ ਇਹ ਲਿਖ ਦਿੱਤਾ ਵੀ ਗੁਰੂ ਰਾਮਦਾਸ ਸਾਹਿਬ ਨੇ ਦਾੜੇ ਨਾਲ ਚਰਨ ਤਾੜੇ ਚਾੜੇ ਬਾਬਾ ਸ੍ਰੀ ਚੰਦ ਜੀ ਦਾੜੇ ਨਾਲ। ਹੁਣ ਦਾੜੇ ਨਾਲ ਚਰਨ ਝਾੜਨੇ ਹੁਣ ਤੇ ਦਾੜਾ ਲੰਬਾ ਚਾਹੀਦਾ ਹੀ। ਲਓ ਇਸ ਲਈ ਗੁਰੂ ਰਾਮਦਾਸ ਸਾਹਿਬ ਦਾ ਦਾੜਾ ਲੰਬਾ ਲਿਖ ਦਿੱਤਾ ਗਿਆ, ਕਿਉਂਕਿ ਹਰ ਇੱਕ ਚੀਜ਼ ਨੂੰ ਆਪ ਅਸੀਂ ਉਸੇ ਨੂੰ ਮੂਰਤ। ਹੁਣ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਬਣਾਉਣੀ ਹੋਵੇ ਦਾੜਾ ਲੰਬਾ ਬਣਾਉਣਾ ਪੈ ਗਿਆ। ਜਿੰਨੀਆਂ ਫੋਟੋਆਂ ਤੁਸੀਂ ਦਸਾਂ ਪਾਸੇ ਦੀਆਂ ਇਕੱਠੀਆਂ ਕਿਤੇ ਵੇਖੋਗੇ ਨਾ, ਉੱਥੇ ਗੁਰੂ ਰਾਮਦਾਸ ਸਾਹਿਬ ਦੀ ਨਿਸ਼ਾਨੀ ਇਹ ਹੋਈ। ਸਤਿਗੁਰੂ ਦੇ ਕਨਸੈਪਟ ਨੂੰ ਭੁੱਲ ਕੇ, ਇੱਕ ਨਿਮਰਤਾ ਦੇ ਕਨਸੈਪਟ ਨੂੰ ਭੁੱਲ ਕੇ ਜਦੋਂ ਉਹਨੂੰ ਅਸੀਂ ਸਾਖੀਆਂ ਤੇ ਮਨਘੜਤ ਸਾਖੀਆਂ ਵਿੱਚ ਇਤਿਹਾਸਾਂ ਵਿੱਚ ਲਿਜਾਣ ਲੱਗ ਪਏ, ਉਦੋਂ ਉਲਝਣ ਵਿੱਚ ਪੈ ਗਏ। ਗੁਰੂ ਰਾਮਦਾਸ ਸਾਹਿਬ ਦਾ ਦਾੜਾ ਲੰਬਾ ਕਰਨਾ ਪਿਆ। ਉਹਨੇ ਆਖਿਆ ਲੰਬਾ ਸੀ ਤੇ ਹੁਣ ਚਿੱਤਰਕਾਰ ਨੇ ਜਿਹਨੇ ਪੇਂਟਿੰਗ ਬਣਾਉਣੀ ਸੀ ਉਹਨੇ ਵੀ ਲੰਬਾ ਹੀ ਬਣਾਉਣਾ ਸੀ। ਇਹੋ ਅਸੀਂ ਗੁਰੂਆਂ ਨੂੰ ਦੇਹ ਦੇ ਆਧਾਰ ਤੇ ਵੱਖ ਵੱਖ ਕਰ ਦਿੱਤਾ, ਵੱਖ ਵੱਖ ਕਰ ਦਿੱਤਾ। ਹੁਣ ਸਾਨੂੰ ਆਸਾਨ ਹੋ ਗਿਆ, ਅਸੀਂ ਪਰਖ ਲਈਏ ਕਿਸੇ 10 ਫੋਟੋਆਂ ਵਿੱਚੋਂ ਵੀ ਆਹ ਗੁਰੂ ਨਾਨਕ ਦੀ ਫੋਟੋ ਹੈ, ਆਹ ਗੁਰੂ ਅੰਗਦ ਸਾਹਿਬ ਨੇ, ਆਹ ਗੁਰੂ ਅਮਰਦਾਸ ਸਾਹਿਬ ਨੇ, ਆਹ ਗੁਰੂ ਅਰਜਨ ਸਾਹਿਬ ਨੇ, ਆਹ ਜਿਹਨਾਂ ਦੇ ਹੱਥ ਤੇ ਬਾਜ਼ ਬੈਠਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਦਸਮ ਪਾਤਸ਼ਾਹ। ਮੇਰੇ ਕਹਿਣ ਦਾ ਮਤਲਬ ਇਉਂ ਮਨੁੱਖ ਨੇ ਦੇਹ ਨੂੰ ਗੁਰੂ ਰੂਪ ਵਿੱਚ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ, ਮਾਨਤਾ ਦੇਣੀ ਸ਼ੁਰੂ ਕਰ ਦਿੱਤੀ। ਪਰ ਕਿਹੜੀ ਅਜੀਬ ਗੱਲ ਹੈ, ਰੱਬ ਦੀ ਲਖਣਾ ਕਰਨ ਲੱਗੇ ਆ, ਰੱਬ ਦੀ ਗੱਲ ਕਰਨ ਲੱਗੇ ਆ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਮੇਰਾ ਰੱਬ ਉਹ ਹੈ ਜਿੰਦਾ ਵਰਨ ਚਿਹਨ ਨਾਹੀ ਮੁੱਖ ਨਾ ਮਸਾਰੇ। ਹੁਣ ਇਹ ਨਹੀਂ ਕਿ ਗੁਰੂ ਦੇ ਸਰੀਰ ਨਾਲ ਦਾੜਾ ਨਹੀਂ ਹੋਣਾ ਹੈ ਤੇ ਜ਼ਰੂਰ ਹੋਣਾ ਹੈ, ਇਹਦੇ ਬਾਅਦ ਇਹਦੇ ਬਾਰੇ ਕੋਈ ਸ਼ੰਕਾ ਹੀ ਨਹੀਂ ਕੀਤਾ ਜਾ ਸਕਦਾ। ਸੰਪੂਰਨ ਸਿੱਖੀ ਨੂੰ ਕੇਸਾਂ ਤੇ ਦਾੜੇ ਨਾਲ ਸਜਾਉਣ ਵਾਲਾ ਗੁਰੂ, ਉਹਦਾ ਸਰੀਰ ਜਿਹੜਾ ਹੈ ਉਹ ਕੇਸਾਂ ਤੇ ਦਾੜੇ ਦੀ ਬੇਅਦਬੀ ਜਾਂ ਉਹਦੇ ਤੋਂ ਦੂਰ ਕਦੀ ਵੀ ਨਹੀਂ ਹੋ ਸਕਦਾ, ਇਹ ਸੋਚਣਾ ਵੀ ਨਹੀਂ। ਸਾਡੇ ਨਾਲ ਹੋ ਰਹੀ ਹੈ, ਮੈਂ ਗੱਲਾਂ ਕੁਛ ਨਾਲ ਨਾਲ ਸਾਂਝੀਆਂ ਇਸ ਲਈ ਕਰਨਾ ਚਾਹੁੰਦਾ, ਪਿਛਲੇ ਦਿਨਾਂ ਵਿੱਚ ਸਾਡੇ ਸਾਹਮਣੇ ਆਈ ਐਸੀਆਂ ਫੋਟੋਆਂ ਪ੍ਰਚਲਿਤ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਫੋਟੋਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਿਨਾਂ ਦਾੜੇ ਤੋਂ ਦਿਖਾਇਆ ਗਿਆ। ਇੱਥੇ ਵੀ ਮਿਊਜ਼ੀਅਮ ਵਿੱਚ ਲਾਈਆਂ ਗਈਆਂ, ਦਰਬਾਰ ਸਾਹਿਬ ਦੇ ਮਿਊਜ਼ੀਅਮ ਵਿੱਚੋਂ ਵੀ ਬੜੀ ਮੁਸ਼ਕਲ ਨਾਲ ਹੁਣ ਕੱਢੀਆਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਵਾਹ ਕਾਰਜ ਦੇ ਵਕਤ ਦੀਆਂ ਤਸਵੀਰਾਂ ਪੇਂਟਿੰਗ ਮਨ ਘੜਤ ਬਣਾਈਆਂ ਹੋਈਆਂ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿਖਾਇਆ ਗਿਆ, ਨਾ ਦਾੜਾ ਹੈ ਨਾ ਕੇਸ ਨੇ, ਔਰ ਕੱਟੇ ਹੋਏ ਕੇਸ ਥੱਲਿਓ ਟੋਪੀ ਦੇ ਦਿਸਦੇ ਨੇ, ਦਿਖਾਇਆ ਗਿਆ ਉਹ ਭਰਿਓ। ਇਹਨਾਂ ਗੱਲਾਂ ਤੋਂ ਬਚਣਾ ਹੈ, ਗੁਰੂ ਨਾਨਕ ਸੰਪੂਰਨ ਕੇਸਾਧਾਰੀ, ਸੰਪੂਰਨ ਮਨੁੱਖਤਾ ਨੂੰ ਕੇਸਾਧਾਰੀ ਬਣਾਉਣ ਵਾਲਾ। ਪਰ ਇੱਕ ਗੱਲ ਨਾਲ ਸਮਝਣੀ ਹੈ, ਕੇਸਾਧਾਰੀ ਗੁਰੂ ਨਾਨਕ ਦੀ ਸਰੀਰ ਦੀ ਸ਼ਕਲ ਜਿਹੜੀ ਹੈ ਉਹ ਸਰੀਰ ਦੀ ਸ਼ਕਲ ਹੈ, ਗੁਰੂ ਨਾਨਕ ਸਰੀਰ ਨਹੀਂ। ਇਹ ਫੈਸਲਾ ਗੁਰੂ ਅਰਜਨ ਪਾਤਸ਼ਾਹ ਕਰ ਰਹੇ। ਇਸ ਲਈ ਭਰਿਓ, ਕਿਸੇ ਗੁਰੂ ਨੂੰ ਵੀ ਦੇਹ ਨਹੀਂ ਮੰਨਣਾ, ਦੇਹ ਦੇ ਵਿੱਚ ਬੈਠਾ ਗੁਰੂ ਮੰਨਣਾ ਹੈ। ਇਸ ਲਈ ਇਹ ਲਫ਼ਜ਼ ਦਿੱਤੇ ਕਿ ਜੋਤ ਉਹ ਜੁਗਤ ਸਾਹੇ ਸਹਿ ਕਾਇਮ ਫੇਰ ਪਲਟੀਏ, ਕਾਇਮ ਪਲਟਦੀ ਰਹੀ, ਗੁਰੂ ਉਹ ਰਿਹਾ, ਕਿਉਂਕਿ ਗੁਰੂ ਕਾਇਆ ਨਹੀਂ। ਗੁਰੂ ਦਾ ਕਾਇਆ ਦਾ ਸਰੂਪ ਜਿਹੜਾ ਹੈ ਉਹ ਵਰਨ ਵੀ ਹੈ, ਚੇਨ ਵੀ ਹੈ, ਮੁੱਖ ਵੀ ਹੈ, ਮਸਾਰੇ ਵੀ ਹੈ, ਦਾੜਾ ਵੀ ਪ੍ਰਕਾਸ਼ ਹੈ, ਪਰ ਗੁਰੂ ਉਸ ਦੇਹ ਵਿੱਚ ਬੈਠਾ ਹੈ। ਗੁਰੂ ਅਕਾਲ ਪੁਰਖ ਹੈ, ਜਿਸ ਅਕਾਲ ਪੁਰਖ ਨੂੰ ਦੇਹ ਨਹੀਂ ਆਖਿਆ ਜਾ ਸਕਦਾ, ਉਹਦੇ ਬਾਰੇ ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਕਰਕੇ ਕਹਿ ਰਹੇ ਨੇ, ਵਰਨ ਚਿਹਨ ਨਾ ਮੁੱਖ ਨਾ ਮਸਾਰੇ। ਅਤੇ ਫਿਰ ਆਖਦੇ ਨੇ ਭਰਿਓ, ਕਿਤੇ ਦੇਹ ਨੂੰ ਗੁਰੂ ਨਾ ਮੰਨ ਲਿਓ, ਗੁਰੂ ਵੀ ਜਿਹੜਾ ਹੈ ਉਹ ਬ੍ਰਹਮ ਤੁਲ ਸੰਸਰ, ਉਹ ਵੀ ਨਾ ਮੁੱਖ ਨਾ ਮਸਾਰੇ, ਉਹ ਵੀ ਵਰਨ ਚਿਹਨ ਤੋਂ ਰਹਿਤ ਹੈ। ਗੁਰੂ ਕਹਿੰਦੇ ਨੇ ਵਰਨ ਚਿਹਨ ਵਰਨ ਚਿਹਨ ਨਾ ਮੁੱਖ ਨਾ ਮਸਾਰੇ, ਵਰਨ ਚਿਹਨ ਨਾ ਮੁੱਖ ਨਾ ਮਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਗੁਰੂ ਨਾਨਕ ਵੀ ਹੋਏ, ਇਹਦਾ ਮਤਲਬ ਗੁਰੂ ਨਾਨਕ ਵੀ ਦੇ ਨਹੀਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ
ਬਲ 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 ਸਦ ਬਲ 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 ਸਦ ਬਲ 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 ਸਦ ਬਲ
ਕੁਝ ਸਾਖੀਆਂ ਸਾਡੇ ਵਿੱਚ ਨਵੇਂ ਨਵੇਂ ਭਰਮ ਪੈਦਾ ਕਰਦੀਆਂ ਨੇ। ਜਿਵੇਂ ਅਰਜ਼ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਦੀ ਸਾਖੀ ਆਮ ਸਾਡੇ ਵਿੱਚ ਸੁਣਾਈ ਜਾਂਦੀ ਹੈ। ਮਨਕਰਤ ਸਾਖੀਆਂ ਤੋਂ ਵੀ ਬਚੋ, ਕਰਮਕਾਂਡ ਤੋਂ ਵੀ ਬਚੋ। ਦੇਹਧਾਰੀ ਗੁਰੂ ਮੰਨਣਾ, ਦੇਹ ਰੂਪ ਵਿੱਚ ਗੁਰੂ ਮੰਨਣਾ, ਇਸ ਤੋਂ ਵੀ ਬਚਣਾ। ਸਾਡੀਆਂ ਤਸਵੀਰਾਂ ਦੀ ਪੂਜਾ ਇਸੇ ਲਈ ਸ਼ੁਰੂ ਹੋ ਗਈ, ਘਰ ਘਰ ਫੋਟੋਆਂ ਲੱਗ ਗਈਆਂ ਇਸੇ ਲਈ ਲੱਗ ਗਈਆਂ। ਕੁਛ ਲੋਕਾਂ ਨੇ ਆਖਣਾ ਵੀ ਸ਼ੁਰੂ ਕਰ ਦਿੱਤਾ, ਜਿਵੇਂ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਹਾੜਿਆਂ ਵਿੱਚ ਆਖਿਆ ਗਿਆ ਮੂਰਤੀ ਕੋਲੋਂ ਫੋਟੋ ਦੀ ਪੂਜਾ ਵਿੱਚੋਂ ਹੀ ਸ਼ਕਤੀਆਂ ਮਿਲਦੀਆਂ ਨੇ। ਭਲੇ ਜਿਸ ਪ੍ਰਭੂ ਜਿਸ ਅਕਾਲ ਪੁਰਖ ਦਾ ਰੂਪ ਗੁਰੂ ਹੈ, ਉਹ ਤਾਂ ਹੈ ਵਰਨ ਚਿਹਨ ਨਾ ਹੀ ਮੁੱਖ ਨਾ ਮਸਾਰੇ। ਗੁਰੂ ਵੀ ਵਰਨ ਚਿਹਨ ਨਾ ਹੀ ਮੁੱਖ ਨਾ ਮਸਾਰੇ। ਹਾਂ, ਗੁਰੂ ਦੀ ਦੇਹ ਜੋ ਕਿ ਇੱਕ ਵਾਰ ਅਸੀਂ ਕੀਤੀ ਸੀ, ਜਿਹਦੇ ਦਰਮਿਆਨ ਵਿੱਚ ਦੀ ਲਫਜ਼ ਆ ਜਾਏ ਨਾ, ਦਾ ਲਫਜ਼ ਆ ਜਾਏ ਨਾ, ਉਹ ਵੱਖਰਾ ਹੋ ਜਾਂਦਾ ਹੈ। ਗੁਰੂ ਨਹੀਂ, ਗੁਰੂ ਦੀ ਦੇਹ, ਉਹ ਵਰਨ ਚਿਹਨ ਮੁੱਖ ਨਾ ਮਸਾਰੇ। ਗੁਰੂ ਨਹੀਂ, ਗੁਰੂ ਅਕਾਲ ਪੁਰਖ ਹੈ, ਉਹ ਵੱਖਰਾ ਨਹੀਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨ ਨੇ। ਇਸ ਲਈ ਗੁਰੂ ਦੇਹ ਤਾਂ ਹੀ ਨਹੀਂ, ਅਤੇ ਨਾ ਕਿਸੇ ਦੇਹ ਤੋਂ ਬਿਨਾਂ ਮੂਰਤੀ ਬਣ ਸਕਦੀ ਹੈ, ਨਾ ਫੋਟੋ ਬਣ ਸਕਦੀ ਹੈ। ਇਸ ਲਈ ਕਿਸੇ ਵੀ ਦੇਹਧਾਰੀ ਗੁਰੂ ਨੂੰ ਮੰਨਣਾ, ਮੂਰਤੀ ਪੂਜਾ ਕਰਨੀ ਅਤੇ ਮੂਰਤੀ ਕੋਲੋਂ ਸ਼ਕਤੀ ਲੈਣ ਦੀਆਂ ਗੱਲਾਂ ਕਰਨੀਆਂ, ਮਨਘੜਤ ਸਾਖੀਆਂ ਦੇ ਪਿੱਛੇ ਲੱਗ ਕੇ ਜੀਵਨ ਵਿਅਰਥ ਗਵਾਉਣਾ, ਸਿੱਖ ਨੂੰ ਮੇਰੇ ਸਤਿਗੁਰੂ ਨੇ ਇਸੇ ਗੱਲ ਤੋਂ ਬਾਹੋਂ ਫੜ ਕੇ ਕੱਢਿਆ ਹੈ। ਆਓ ਗੁਰੂ ਦੀ ਉਂਗਲੀ ਫੜੀਏ, ਗੁਰੂ ਦੇ ਪੱਲਾ ਫੜੀਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਉਹਨਾਂ ਦਾ ਜਾ ਚੇਤਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।